ਦੀਪਕ ਜੀ, ਕੱਲ੍ਹ ਤੁਸੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਦਿੱਲੀ ਦੇ ਵਿੱਚ ਭਗਵੰਤ ਮਾਨ ਦੀ ਜਿੱਥੇ ਰਹਾਇਸ਼ ਹੈ ਪੰਜਾਬ ਦੇ ਮੁੱਖ ਮੰਤਰੀ ਦੀ, ਉੱਥੇ ਛਾਪੇਮਾਰੀ ਹੋਈ ਆ। ਉਸ ਛਾਪੇਮਾਰੀ ਨਾਲ ਸੰਬੰਧਿਤ ਕੁਝ ਹੋਰ ਵੇਰਵੇ ਹੁਣ ਸਾਹਮਣੇ ਆ ਰਹੇ ਨੇ ਕਿ ਜਦੋਂ ਉੱਥੇ ਛਾਪਾ ਵੱਜਿਆ ਤੇ ਫਰੋਲਾ ਫਰਾਲੀ ਕਾਫੀ ਕੀਤੀ ਗਈ, ਈਵਨ ਜਿਹੜੇ ਔਰਤਾਂ ਦੇ ਕੱਪੜਿਆਂ ਦੇ ਟਰੰਕ ਤੱਕ ਫਰੋਲੇ ਗਏ ਨੇ।
ਬਿਲਕੁਲ ਜੀ, ਇਹਦੇ ਦੋ ਪਹਿਲੂ ਨੇ
ਜੀ।
ਇੱਕ ਪਹਿਲੂ ਤਾਂ ਇਹ ਹੈ ਕਿ ਆਪਾਂ ਲਗਾਤਾਰ ਜਿਸ ਦਿਨ ਤੋਂ ਦਿੱਲੀ ਚ ਚੋਣ ਪ੍ਰਚਾਰ ਪਖਿਆ ਉਸ ਦਿਨ ਤੋਂ ਆਪਾਂ ਇਸ ਵਾਲੇ ਨਾਲ ਗੱਲ ਕਰਦੇ ਹਾਂ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਬਾਰੇ ਸੋਚਦੀ ਰਹੀ ਹੈ, ਦੂਸਰੇ ਪਾਸੇ ਦਿੱਲੀ ਦੇ ਵਿੱਚ ਉਹ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੋ ਰਿਹਾ ਉਹਨਾਂ ਦਾ। ਚੋਣ ਪ੍ਰਚਾਰ ਦੇ ਲਈ ਸਭ ਤੋਂ ਵੱਧ ਡਿਮਾਂਡ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਹੀ ਹੈ। ਤੇ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਡਿਮਾਂਡ ਹੈ ਕਿ ਉਹ ਸੀਟਾਂ ਦੇ ਨਤੀਜੇ ਬਦਲਣ ਦਾ ਵੀ ਦਮ ਰੱਖਦੇ ਨੇ ਕਿ ਇਸ ਲਈ ਕਿ ਉਹ ਹੁਣ ਪੂਰੇ ਉੱਥੇ ਭੱਕੇ ਹੋਏ ਨੇ, ਉਹਨਾਂ ਨੇ ਮੋਰਚਾ ਸੰਭਾਲਿਆ ਹੋਇਆ ਜਾਂ ਰੋਡ ਸ਼ੋਅ ਕਰ ਰਹੇ ਨੇ, ਰੈਲੀਆਂ ਕਰ ਰਹੇ ਨੇ, ਇਸ ਲਈ ਕਿ ਉਹ ਭਾਜਪਾ ਦੇ ਨਿਸ਼ਾਨੇ ਤੇ ਆ ਗਏ, ਤੇ ਭਾਜਪਾ ਦੇ ਨਿਸ਼ਾਨੇ ਤੇ ਆਉਣ ਦਾ ਮਤਲਬ ਇਸ ਲਈ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਤੇ ਛਾਪਾ ਮਾਰਿਆ, ਜਾਂ ਸੱਚਮੁੱਚ ਆਪਾਂ ਉਹ ਕਾਰ ਵਾਲਾ ਕਨੈਕਸ਼ਨ, ਉੱਥੇ ਪੈਸੇ ਦੀ ਵੰਡ ਵਾਲਾ ਕਨੈਕਸ਼ਨ, ਇਹ ਜਿਹੜਾ ਹਵਾਲਾ ਇਹ ਹੈ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਵਿਜੇ ਜੀ ਕਿ ਕਪੂਰਥਲਾ ਹਾਊਸ ਪੰਜਾਬ ਦੇ ਮੁੱਖ ਮੰਤਰੀਆਂ ਦਾ ਟਿਕਾਣਾ ਬਣ ਕੇ ਰਹਿ ਗਿਆ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਹੁੰਦੇ ਨੇ ਤਾਂ ਅੱਜ ਕੱਲ੍ਹ ਕਪੂਰਥਲਾ ਹਾਊਸ ਰੁਕਦੇ ਨੇ। ਸੋ ਉਸ ਕਪੂਰਥਲਾ ਹਾਊਸ ਦੇ ਵਿੱਚ ਜਦੋਂ ਇਲੈਕਸ਼ਨ ਕਮਿਸ਼ਨ ਦੀ ਟੀਮ ਪਹੁੰਚਦੀ ਹੈ ਤੇ ਉਸ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ, ਪਰ ਇਸ ਦੇ ਬਾਰੇ ਰਵਨੀਤ ਬਿੱਟੂ ਸਵੇਰੇ ਹੀ ਕਹਿੰਦਾ ਕਿ ਜੀ ਇਹ ਮੁੱਖ ਮੰਤਰੀ ਦੇ ਘਰੇ ਜਿੱਥੋਂ ਰਹਿ ਰਿਹਾ ਜੀ ਕਪੂਰਥਲਾ ਹਾਊਸ, ਉੱਥੇ ਪੈਸਿਆਂ ਦੀ ਵੰਡ ਹੁੰਦੀ ਹੈ ਜੀ, ਜਾਂਚ ਹੋਣੀ ਚਾਹੀਦੀ ਹੈ, ਇਹ ਇਲੈਕਸ਼ਨ ਕਮਿਸ਼ਨ ਨੂੰ ਛਾਪਾ ਮਾਰਨਾ ਚਾਹੀਦਾ। ਇਹਦਾ ਮਤਲਬ ਕੀ ਉਹਨੂੰ ਪਤਾ ਸੀ ਕਿ ਤਾਂ ਕਿਹਾ ਗਿਆ? ਫਿਰ ਜਦੋਂ ਛਾਪਾ ਵੱਜਿਆ, ਛਾਪਾ ਵੱਜਣ ਤੋਂ ਬਾਅਦ ਕਹਿੰਦੇ ਜੀ ਉੱਧਰ ਟੀਮ ਨੂੰ ਅੰਦਰ ਨਹੀਂ ਜਾਣ ਦਿੱਤਾ। ਕਈ ਘੰਟਿਆਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਸਾਡਾ ਇੱਕ ਕੈਮਰਾਮੈਨ ਨਾਲ ਸਾਨੂੰ ਅੰਦਰ ਜਾਣ ਦਿਓ, ਫਿਰ ਜੇ ਅੰਦਰ ਚਲੇ ਗਏ। ਹੁਣ ਦਿੱਲੀ ਪੁਲਿਸ ਕਹਿੰਦੀ ਜੀ ਇਲੈਕਸ਼ਨ ਕਮਿਸ਼ਨ ਨੇ ਛਾਪਾ ਮਾਰਿਆ ਸੀ, ਅਸੀਂ ਤਾਂ ਸੁਰੱਖਿਆ ਲਈ ਗਏ ਸੀ। ਆਮ ਆਦਮੀ ਪਾਰਟੀ ਕਹਿੰਦੀ ਦਿੱਲੀ ਪੁਲਿਸ ਨੂੰ ਨਾਲ ਲੈ ਕੇ ਜੀ ਕਪੂਰਥਲਾ ਹਾਊਸ ਛਾਪਾ ਮਾਰਿਆ, ਇੱਕ ਪੰਜਾਬ ਦੇ ਮੁੱਖ ਮੰਤਰੀ ਦੇ ਟਿਕਾਣੇ ਤੇ ਛਾਪਾ ਮਾਰਿਆ। ਇੱਧਰ ਇਲੈਕਸ਼ਨ ਕਮਿਸ਼ਨ ਕਹਿੰਦਾ ਜੀ ਅਸੀਂ ਅੰਦਰ ਗਏ ਸੀ, ਅੰਦਰ ਕਮਰਿਆਂ ਨੂੰ ਤਾਲੇ ਲੱਗੇ ਸੀ, ਅਸੀਂ ਕੁਝ ਦੇਖ ਨਹੀਂ ਸਕੇ
ਜੀ।
ਮਤਲਬ ਵਿਜੇ ਜੀ ਉਹ ਕਾਹਦਾ ਇਲੈਕਸ਼ਨ ਕਮਿਸ਼ਨ ਤੇ ਉਹ ਕਾਹਦਾ ਛਾਪਾ ਜੇ ਇੱਕ 100 ਗ੍ਰਾਮ ਦੇ ਤਾਲਾ ਨਹੀਂ ਖੋਲ ਸਕਦੇ ਹੋ? ਜੇ ਸੱਚਮੁੱਚ ਛਾਪਾ ਮਾਰਨੇ ਗਏ ਸੀ, ਜੇ ਅੰਦਰ ਬੜੇ ਗਏ, ਫਿਰ ਤਾਲੇ ਤੋੜਨ ਵਾਲੇ ਕੀ ਔਖੇ ਸੀ ਜੀ? ਜੇ ਇੰਨੀ ਵੀ ਪਰਮਿਸ਼ਨ ਨਹੀਂ, ਅਫਸਰ ਚ ਇੰਨਾ ਵੀ ਦਮ ਨਹੀਂ, ਫਿਰ ਛਾਪਾ ਕਾਹਦਾ ਸੀ
ਜੀ?
ਦੂਸਰੇ ਪਾਸੇ ਹੁਣ ਇਲੈਕਸ਼ਨ ਕਮਿਸ਼ਨ ਕਹਿੰਦਾ ਤਾਲੇ ਲੱਗੇ ਸੀ, ਅਸੀਂ ਬਿਨਾਂ ਛਾਪਿਆਂ ਤੋਂ ਆ ਗਏ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਐਕਸ ਕਹਿੰਦੇ ਜਿਹਨੂੰ ਟਵੀਟ ਹੁੰਦਾ, ਉੱਥੇ ਪੋਸਟ ਲਿਖੀ ਹੈ ਦਿੱਲੀ ਵਿੱਚ ਮੇਰੇ ਮੁੱਖ ਮੰਤਰੀ ਨਿਵਾਸ ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਿਸ ਨੇ ਰੇਡ ਕੀਤੀ, ਪੂਰੇ ਘਰ ਦਾ ਚੱਪਾ ਚੱਪਾ ਛਾਣ ਮਾਰਿਆ, ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕਾਂ ਦੀ ਵੀ ਜਾਂਚ ਕੀਤੀ ਹੈ
ਜੀ।
ਕੀ ਕੋਈ ਮੈਨੂੰ ਦੱਸੂਗਾ ਕਿ ਇੱਥੋਂ ਕੀ ਮਿਲਿਆ? ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੋਸਟ ਹੈ
ਜੀ।
ਦਿੱਲੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਤਾਂ ਰੋਡ ਸ਼ੋਅ ਕਰ ਹੀ ਰਹੇ ਨੇ, ਕੁਝ ਏਰੀਏ ਦੇ ਵਿੱਚ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਨੂੰ ਵੀ ਮੋਰਚਾ ਸੰਭਾਲਿਆ ਹੋਇਆ
ਜੀ।
ਕਈ ਈਵੈਂਟ ਦੇ ਵਿੱਚ ਭਗਵੰਤ ਮਾਨ ਹੋਰਾਂ ਦੇ ਮਾਤਾ ਵੀ ਉੱਥੇ ਦੇਖੇ ਜਾ ਰਹੇ ਨੇ। ਸੋ ਇਸ ਲਈ ਜੇਕਰ ਮੁੱਖ ਮੰਤਰੀ ਉੱਥੇ ਨੇ ਤਾਂ ਉਹਨਾਂ ਦੇ ਪਰਿਵਾਰ ਦੇ ਜੀ, ਮਾਤਾ ਵੀ, ਪਤਨੀ ਵੀ ਤੇ ਜਵਾਕੜੀ ਵੀ, ਉਹ ਸਾਰੇ ਉੱਥੇ ਨੇ। ਹੁਣ ਕੀ ਜਵਾਕੜੀ ਦੇ ਕੱਪੜੇ ਫਰੋਲੀ ਜਾਂਦੇ ਨੇ, ਕੀ ਮਾਤਾ ਵਾਲਾ ਸੰਦੂਕ ਫਰੋਲ ਲਿਆ, ਕੀ ਡਾਕਟਰ ਸਾਹਿਬ ਵਾਲੀ ਅਲਮਾਰੀ ਫੋਲ ਲਈ? ਸੋ ਮਤਲਬ ਇਹ ਮੁੱਖ ਮੰਤਰੀ ਸਾਹਿਬ ਜਿਹੜਾ ਸਿੱਧਾ ਕਿਹਾ, ਇਹਦੇ ਨਾਲ ਇੱਕ ਸਵਾਲ ਆ ਗਿਆ। ਦੂਸਰੇ ਪਾਸੇ ਰਵਨੀਤ ਬਿੱਟੂ ਸ਼ਾਮ ਨੂੰ ਫਿਰ ਇੱਕ ਵੀਡੀਓ ਜਾਰੀ ਕਰਦੇ ਨੇ, ਕਹਿੰਦੇ ਜੀ ਫੜਿਆ ਤੋਂ ਸਾਰਾ ਕੁਝ ਜਾਣਾ ਸੀ, ਉਹ ਪਿਛਲੇ ਦਰਵਾਜ਼ੇ ਨਿਕਲ ਗਏ ਜੀ ਸਾਰੇ। ਮਤਲਬ ਮੈਨੂੰ ਇਹ ਨਹੀਂ ਸਮਝ ਆਇਆ ਕਿ ਇਲੈਕਸ਼ਨ ਕਮਿਸ਼ਨ ਇੰਨਾ ਜਵਾਕ ਹੈ, ਇੰਨਾ ਬੱਚਾ, ਉਹਨੂੰ ਇਹੀ ਨਹੀਂ ਪਤਾ ਕਿ ਪਿਛਲੇ ਪਾਸੇ ਵੀ ਦਰਵਾਜ਼ਾ ਹੈਗਾ
ਜੀ?
ਸੋ ਇਹ ਆਪਣੇ ਆਪ ਚ ਪ੍ਰਕਿਰਿਆ। ਸੋ ਪਰ ਕੁੱਲ ਮਿਲਾ ਕੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦੇ ਟਿਕਾਣੇ ਤੇ ਹੋਈ ਛਾਪੇਮਾਰੀ ਕਈ ਪਾਸਿਓਂ ਚਰਚਾ ਦੇ ਵਿੱਚ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਚੋਣਾਂ ਦੇ ਵਿੱਚ ਸਭ ਤੋਂ ਵੱਧ ਖਤਰਾ ਹੁਣ ਭਗਵੰਤ ਮਾਨ ਤੋਂ ਲੱਗ ਰਿਹਾ, ਕੀ ਭਗਵੰਤ ਮਾਨ ਨਿਸ਼ਾਨੇ ਤੇ ਨੇ ਇਸ ਲਈ ਕਾਰਵਾਈ ਹੈ, ਜਾਂ ਜਿਹੜੀ ਪੰਜਾਬ ਸਰਕਾਰ ਪੰਜਾਬ ਨੂੰ ਸਾਰਾ ਕੁਛ ਲਾਂਭਾ ਛੱਡ ਕੇ ਦਿੱਲੀ ਬੈਠੀ ਹੈ, ਕੇਜਰੀਵਾਲ ਦੀ ਝੋਲੀ ਪਈ ਹੈ ਤੇ ਉਹਦੇ ਆਪਣੇ ਘਰੇ ਇੰਨਾ ਖਲਾਰਾ ਪਿਆ ਹੈ ਨਾ ਕਿ ਉਹਦੇ ਅੱਜ ਮਤਲਬ ਕਿ 6-7 MLA ਅਸਤੀਫਾ ਦੇ ਗਏ ਜਿਹਨਾਂ ਨੂੰ ਟਿਕਟ ਨਹੀਂ ਮਿਲੀ ਸੀ, ਅੱਜ ਤੱਕ MLA ਸੀ, ਉਹ ਪਾਰਟੀ ਛੱਡ ਕੇ ਚਲੇ ਗਏ ਹੈ ਨਾ। ਉਹ ਜਿਹੜਾ ਨਰੇਸ਼ ਯਾਦਵ ਹੈ ਜਿਹਦੇ ਉੱਤੇ ਮਰੇਲਕੋਟਲਾ ਦੇ ਵਿੱਚ ਵੀ ਮਤਲਬ ਕਿ ਕੁਰਾਨ ਦੀ ਬੇਅਦਬੀ ਵਾਲਾ ਮਾਮਲਾ ਸੀ ਹੈ ਨਾ, ਉਹ ਅਦਾਲਤ ਚ ਉਹਨੂੰ ਰਾਹਤ ਵੀ ਮਿਲਦੀ ਹੈ, ਉਹਦੇ ਬਾਵਜੂਦ ਵੀ ਉਹ ਪਾਰਟੀ ਛੱਡ ਕੇ ਚਲਾ ਗਿਆ। ਸੋ ਉੱਧਰ ਕਾਫੀ ਕੁਛ ਵਧਿਆ ਹੋਇਆ, ਪਰ ਇੱਧਰ ਭਗਵੰਤ ਮਾਨ ਦੇ ਛਾਪੇ ਦੀ ਕਾਰਵਾਈ ਚੌ ਪਾਸਿਓ ਚਰਚਾ ਚ ਹੈ ਤੇ ਦਿੱਲੀ ਦੇ ਵਿੱਚ ਚੋਣ ਮੁੱਦਾ ਵੀ 3 ਦਿਨ ਬਚਿਆ ਜੀ ਹੁਣ
ਜੀ
ਅੱਜ 31 ਤਰੀਕ ਨਿਬੜ ਗਈ 1, 2 ਤੇ 3
ਜੀ
3 ਦਿਨਾਂ ਦੇ ਵਿੱਚ ਮਤਲਬ ਦੁਨੀਆਂ ਭਰ ਦਾ ਝੂਠ ਬੋਲ ਹੋਣਾ ਦਿੱਲੀ ਦੇ ਵਿੱਚ ਸੋ ਅੱਧੇ ਤੋਂ ਜ਼ਿਆਦਾ ਬੋਲ ਹੋ ਲਿਆ ਜਿੰਨਾ ਕੁ ਰਹਿੰਦਾ ਉਹ ਬੋਲ ਹੋ ਜਾਣਾ ਇੱਧਰ ਝੂਠ ਬੋਲੀ ਜਾਂਦੇ ਨੇ ਪ੍ਰਯਾਗਰਾਜ ਜਾ ਕੇ ਕਹਿੰਦੇ ਜੀ ਅਸੀਂ ਆਪਣੇ ਪਾਪ ਧੋ ਰਹੇ ਹਾਂ ਚਲੋ ਦੇਖਦੇ ਹਾਂ ਕਿੰਨਿਆਂ ਦੇ ਪਾਪ ਧੋਲੇ ਤੇ ਕਿੰਨਿਆਂ ਦਾ ਸੱਚ ਝੂਠ ਹੈ ਪਰ ਕਿਤੇ ਨਾ ਕਿਤੇ ਦਿੱਲੀ ਚੋਣਾਂ ਦੇ ਵਿੱਚ ਹੁਣ ਕੱਪੜਿਆਂ ਵਾਲਾ ਸੰਦੂਕ ਫਰੋਲਣ ਵਾਲੀ ਚਰਚਾ ਵੀ ਹਰ ਮੰਚ ਤੇ ਗਾਈ ਜਾ ਰਹੀ ਹੈ
ਦੀਪਕ ਜੀ ਜਿਹੜਾ ਪਾਪ ਧੋਣ ਵਾਲੀ ਗੱਲ ਹੈ ਨਾ ਇੱਕ ਸੋਸ਼ਲ ਮੀਡੀਆ 'ਤੇ ਮੈਂ ਪੋਸਟ ਵੇਖੀ ਕਿਸੇ ਨੇ ਲਿਖਿਆ ਕਹਿੰਦੇ ਵੀ ਜਿਹੜੇ ਕਹਿੰਦੇ ਪਹਿਲਾਂ ਚਲੋ ਜਿਹੜੇ ਇਸ ਕੋਨਸੈਪਟ ਦੇ ਵਿੱਚ ਬਿਲੀਵ ਕਰਦੇ ਨੇ ਪਾਪ ਧੋਣ ਵਾਲੇ 'ਚ ਕਹਿੰਦੇ ਵੀ ਜਿਹੜੇ ਪਾਪ ਤਾਂ ਅਣਜਾਣੇ 'ਚ ਕੀਤੇ ਹੋਣ ਉਹ ਤਾਂ ਧੁੱਲ ਜਾਂਦੇ ਨੇ ਜਿਹੜੇ ਮਿੱਥ ਕੇ ਕੀਤੇ ਹੋਣ ਪਲੈਨਿੰਗ ਕਰਕੇ ਕੀਤੇ ਹੋਣ ਉਹ ਨਹੀਂ ਧੁੱਲਦੇ
ਨਹੀਂ ਧੁੱਲਦੇ ਬਿਲਕੁਲ ਜਿੰਨਾ ਸਾਬਣ ਜਿਹੜੇ ਮਰਜ਼ੀ ਬ੍ਰਾਂਡ ਦਾ ਲੈ ਲਓ ਉਹ ਸਰੀਰ ਦੀ ਮੈਲ ਤਾਂ ਧੋ ਦਿੰਦਾ ਮਨ ਦੀ ਮੈਲ
ਹਾਂ ਬਿਲਕੁਲ ਸਹੀ ਗੱਲ ਹੈ ਦੀਪਕ ਜੀ ਆਪਾਂ ਖਬਰਾਂ ਵੱਲ ਬਾਕੀਆਂ ਵੱਲ ਰੁੱਖ ਕਰੀਏ ਪਾਣੀਆਂ ਦੇ ਵਿੱਚ ਜਿਹੜਾ ਜ਼ਹਿਰ ਦਾ ਵਿਵਾਦ ਦਿੱਲੀ ਤੋਂ ਸ਼ੁਰੂ ਹੋਇਆ ਸੀ ਹੁਣ ਉਹ ਪੰਜਾਬ ਤੱਕ ਆ ਪਹੁੰਚਿਆ ਜੀ ਕੀ ਵੇਰਵਾ
ਦਿੱਲੀ ਦੇ ਵਿੱਚ ਚੋਣ ਕਮਿਸ਼ਨ ਨੇ ਤਲਬ ਕੀਤਾ ਸੀ ਅਰਵਿੰਦ ਕੇਜਰੀਵਾਲ ਨੂੰ ਕਿ ਤੁਸੀਂ ਕਿਹਾ ਜੀ ਕਿ ਜਿਹੜੀ ਜਮਨਾ ਉਹਦੇ ਵਿੱਚ ਜ਼ਹਿਰ ਮਿਲਾ ਦਿੱਤਾ ਗਿਆ ਹਰਿਆਣੇ ਵੱਲੋਂ ਹਰਿਆਣਾ ਸਰਕਾਰ ਵੱਲੋਂ ਇਸ ਲਈ ਉਹਦੇ ਤੱਥ ਸਬੂਤ ਲਿਆਓ ਅੱਜ ਅਰਵਿੰਦ ਕੇਜਰੀਵਾਲ ਜੀ 3 ਬੋਤਲਾਂ ਭਰ ਕੇ ਤੇ 2 ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚ ਗਏ ਕਹਿੰਦੇ ਜੀ ਆਹ ਜਮਨਾ ਦਾ ਪਾਣੀ ਹੈ ਵੈਸੇ ਤਾਂ ਸਾਡੇ ਰੌਲਾ ਪਾਉਣ ਤੋਂ ਬਾਅਦ ਜ਼ਹਿਰ ਘੱਟ ਗਿਆ ਹੁਣ ਮਤਲਬ ਮੈਨੂੰ ਕਮਾਲ ਹੈ ਵੀ ਰੌਲਾ ਪਾਉਣ ਤੇ ਵੀ ਜ਼ਹਿਰ ਦੀ ਮਾਤਰਾ ਘੱਟ ਜਾਂਦੀ ਹੈ ਸੋ ਮਤਲਬ ਇਹ ਤਾਂ ਕਹਿ ਸਕਦੇ ਕਿ 2 ਦਿਨ ਹੋ ਗਏ ਜੀ ਹੁਣ ਪਹਿਲਾਂ ਇੰਨਾ ਸੀਗਾ ਜਾਂ ਇਹ ਨਾ ਇਹ ਪਰ ਸਵਾਲ ਤਾਂ ਇਹ ਕਿ ਉਹ ਅਜੇ ਵੀ ਇਸ ਗੱਲ ਤੇ ਨੇ ਕਿਹਾ ਜਿਵੇਂ ਬੋਰੀਆਂ ਭਰ ਕੇ ਜਾਂ ਟਰੈਲੀ ਉਲਟਾ ਕੇ ਜ਼ਹਿਰ ਪਾਇਆ ਗਿਆ ਹੋਵੇ ਜੇਕਰ ਉਹ ਇਸ ਗੱਲ ਤੇ ਆਉਂਦੇ ਕਿ ਪਾਣੀਆਂ ਨੂੰ ਗੰਧਲਾ ਕਰ ਦਿੱਤਾ ਗਿਆ ਪਾਣੀਆਂ ਨੂੰ ਜ਼ਹਿਰੀ ਕਰ ਦਿੱਤਾ ਗਿਆ ਹੈ ਨਾ ਉਹਦੇ ਵਿੱਚ ਕੈਮੀਕਲ ਪੈ ਰਹੇ ਨੇ ਗੰਦ ਪੈ ਰਿਹਾ ਉਹ ਸਾਰਾ ਫਿਰ ਤਾਂ ਉਹ ਪਹਿਲੂ ਹੋਰ ਸੀ
ਜੀ
ਪਰ ਅੱਜ ਉਚੇਚੇ ਤੌਰ ਤੇ 3 ਪਾਣੀ ਦੀਆਂ ਬੋਤਲਾਂ ਜਮਨਾ ਚੋਂ ਭਰ ਕੇ ਲੈ ਕੇ ਗਏ ਕਿ ਆਹ ਦੇਖੋ ਜੀ ਇਹਦੇ ਵਿੱਚ 7 PPM ਅਮੋਨੀਆ ਹੈ ਜਾਂ ਉਹ ਧਾਤਾਂ ਉਹ ਭਾਰੀ ਧਾਤ ਉਹ ਕੈਮੀਕਲ ਅਜਿਹੇ ਨੇ ਜਿਹੜੇ ਮਤਲਬ ਟ੍ਰੀਟਮੈਂਟ 'ਚ ਵੀ ਸਾਫ਼ ਨਹੀਂ ਹੁੰਦੇ ਦੇਖੋ ਜੀ ਇਹ ਲੋਕਾਂ 'ਤੇ ਅਸਰ ਕਰਦਾ ਹੁਣ ਉਹ ਦਿੱਲੀ ਦੀਆਂ ਚੋਣਾਂ ਦੇ ਵਿੱਚ ਤਾਂ ਇਹ ਜ਼ਹਿਰੀ ਪਾਣੀ ਵਾਲਾ ਮੁੱਦਾ ਬਹੁਤ ਗਰਮਾ ਗਿਆ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਪ੍ਰਧਾਨ ਮੰਤਰੀ ਵੀ ਕਹਿੰਦੇ ਮੈਂ ਵੀ ਉਸੇ ਟੂਟੀ ਦਾ ਪਾਣੀ ਪੀਣਾ ਉਹ ਉੱਧਰ ਨਾਇਬ ਸੈਣੀ ਪਾਣੀ ਪੀ ਕੇ ਦਿਖਾ ਰਹੇ ਸੀ ਹੁਣ ਇਹ ਚੋਣ ਕਮਿਸ਼ਨ ਕੋਲ ਪਹੁੰਚ ਗਏ ਸੀ ਇਹਨਾਂ ਨੇ ਆਪਣੇ ਸਬੂਤ ਰੱਖਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਤੇ ਪਰ ਨਾਲ ਵਿਜੇ ਜੀ ਇਹ ਆਤਸ਼ੀ ਨੂੰ ਲੈ ਕੇ ਗਏ ਨਾਲ ਭਗਵੰਤ ਮਾਨ ਜੀ ਨੂੰ ਲੈ ਕੇ ਗਏ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦਿੱਲੀ ਦੇ ਲੋਕਾਂ ਦੇ ਲਈ ਉਹ ਜ਼ਹਿਰ ਜਿਹੇ ਜਿਹਾ ਵੀ ਹੈ ਉਹਦੇ ਵਿੱਚ ਕੈਮੀਕਲ ਵਾਲਾ ਉਹਦੇ ਨਾਲ ਬਹੁਤ ਫਿਕਰ ਹੈ ਇਸ ਲਈ ਉਹ ਕੇਜਰੀਵਾਲ ਤੋਂ ਮੂਹਰੇ ਜੁੱਤੀ ਤਾਰ ਕੇ ਮਤਲਬ ਨੰਗੇ ਪੈਰ ਫਟਾਫਟ ਚੋਣ ਕਮਿਸ਼ਨ ਦੇ ਘਰ ਨੂੰ ਵੜੇ ਤੇ ਪੰਜਾਬ ਦੇ ਵਿੱਚ ਅੱਜ ਇਹ ਸਵਾਲ ਖੜਾ ਹੋ ਗਿਆ ਕਿ ਮੁੱਖ ਮੰਤਰੀ ਸਾਹਿਬ ਜਿੰਨਾ ਫਿਕਰ ਦਿੱਲੀ ਵਾਲੀ ਜਮਨਾ ਦੇ ਜ਼ਹਿਰ ਦਾ ਕਰ ਰਹੇ ਹੋ ਪੰਜਾਬ ਵਾਲੀ ਨਦੀਆਂ ਨਾਲਿਆਂ 'ਚ ਜਿਹੜਾ ਜ਼ਹਿਰ ਹੈ ਉਹਦਾ ਵੀ ਫਿਕਰ ਕਰ ਲਓ ਜੀਰੇ ਦੇ ਵਿੱਚ ਜੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਜਿਹੜਾ ਮਸਲਾ ਸੀ ਉੱਥੇ ਜਿਸ ਤਰ੍ਹਾਂ ਪੰਜਾਬ ਸਰਕਾਰ ਭੁਗਤੀ ਹੈ ਸਭ ਨੂੰ ਪਤਾ
ਜੀ
ਤੇ ਬੁੱਢਾ ਦਰਿਆ ਵਾਲੇ ਮਾਮਲੇ ਦੇ ਵਿੱਚ ਜਦੋਂ ਹੁਣ ਉਸ ਨੂੰ ਪਾਣੀ ਨੂੰ ਗੰਧਲਾ ਪਾਣੀ ਵਿੱਚ ਪੈਣ ਤੋਂ ਰੋਕਣ ਦੀ ਕਵਾਇਦ ਲਈ ਅੰਦੋਲਨ ਲੱਗਿਆ ਤਾਂ ਪੈਰਲਰ ਤੁਸੀਂ ਜਿਵੇਂ ਸਰਕਾਰ ਨੇ ਆਪਣੀ ਤਾਕਤ ਨਾਲ ਉਸਨੂੰ ਭੰਨਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਪਤਾ ਸੋ ਇਸ ਲਈ ਕਿ ਆਪਾਂ ਪਹਿਲਾਂ ਵਾਰ ਵਾਰ ਗੱਲ ਕਰਦੇ ਰਹੇ ਕਿ ਪੰਜਾਬ ਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਸਤਲੁਜ ਦੇ ਵਿੱਚ ਜ਼ਹਿਰ ਹੈ ਨਦੀਆਂ 'ਚ ਜ਼ਹਿਰ ਹੈ ਤੇ ਉੱਥੇ ਉਸ ਸਮੇਂ ਤੁਹਾਨੂੰ ਕਿਉਂ ਨਹੀਂ ਯਾਦ ਆਉਂਦਾ ਪੰਜਾਬ ਦਾ ਮੁੱਦਾ ਇਹਨਾਂ ਮਸਲਿਆਂ 'ਤੇ ਉਸ ਸਮੇਂ ਚੱਲ ਪਿਓ ਕਿਉਂ ਨਹੀਂ ਸੋ ਦਿੱਲੀ ਦੀ ਪਾਣੀ ਵਾਲਾ ਮਸਲਾ ਪੰਜਾਬ ਦੇ ਵਾਲੇ ਮਸਲੇ 'ਤੇ ਆ ਗਿਆ ਔਰ ਉਹ ਰਾਹੁਲ ਗਾਂਧੀ ਨੇ ਇਹਦੇ ਵਿੱਚ ਹੋਰ ਘਿਓ 'ਚ ਤੇਲ ਪਾਉਣ ਵਾਲਾ ਕੰਮ ਉਹ ਪਹੁੰਚ ਗਏ ਜਮਨਾ ਦੇ ਕਿਨਾਰੇ ਕਹਿੰਦੇ ਕੇਜਰੀਵਾਲ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਜਮਨਾ 2025 ਤੱਕ ਇੰਨੀ ਸ਼ੁੱਧ ਹੋ ਜੂਗੀ ਮੈਂ ਡੁਬਕੀ ਲਾਊਂਗਾ ਕਦੋਂ ਆਉਣਾ ਡੁਬਕੀ ਲਾਉਣਾ ਮੈਂ ਠੀਕ ਰਿਹਾ ਉਹ ਕਹਿੰਦੇ ਮੈਂ ਤੌਲੀਆ ਲੈ ਕੇ ਆ ਕੇ ਨਹਾ ਨੂ ਲਓ ਫਿਰ ਹੈ ਨਾ ਉਹ ਮਤਲਬ ਇਹ ਸਥਿਤੀ ਹੈ
ਜੀ
ਹੁਣ ਸਵਾਲ ਇਹ ਹੈ ਵੀ ਜੇ ਜੀ ਕੇਂਦਰ ਦੀਆਂ ਯੋਜਨਾ ਵੀ ਆਈਆਂ ਜਮਨਾ ਸਾਫ਼ ਕਰਨ ਦੀਆਂ ਕੇਂਦਰ ਦੀਆਂ ਯੋਜਨਾਵਾਂ ਗੰਗਾ ਸਫਾਈ ਦੀਆਂ ਵੀ ਆਈਆਂ ਪੰਜਾਬ ਸਰਕਾਰ ਵੀ ਸਮੇਂ ਸਮੇਂ ਬੁੱਢੇ ਦਰਿਆ ਨੂੰ ਲੈ ਕੇ ਪ੍ਰੋਜੈਕਟ ਬਣਾ ਕੇ ਸਰਕਾਰਾਂ ਫੰਡ ਜਾਰੀ ਕਰਦੀ ਰਹੀਆਂ ਨਾ ਤਾਂ ਦਰਿਆ ਸਾਫ਼ ਹੋਏ ਨਾ ਨਦੀਆਂ ਸਾਫ਼ ਹੋਈਆਂ ਨਾ ਰਾਜਨੀਤੀ ਸਾਫ਼ ਹੋਈ ਇਸ ਦੇ ਨਾਂ ਦੇ ਉੱਤੇ ਨੋਟ ਬਹੁਤ ਸਾਫ਼ ਹੋ ਗਏ
ਜੀ
ਜਿੰਨੇ ਫੰਡ ਇਹਦੇ ਨਾਂ ਤੇ ਗਰਾਂਟਾਂ ਆਈਆਂ ਕਿਹਨੇ ਖਾਈਆਂ ਕਿਹਨੇ ਨਹੀਂ ਖਾਈਆਂ ਇਸ ਵੱਲ ਵੱਡਾ ਪਰ ਦਿੱਲੀ ਦੀ ਸਫ਼ਾ ਦੇ ਵਿੱਚ ਜਮਨਾ ਵਾਲਾ ਜ਼ਹਿਰ ਦਾ ਮੁੱਦਾ ਪੰਜਾਬ ਦੇ ਵਿੱਚ ਵੀ ਚੁਣੌਤੀ ਬਣ ਕੇ ਖੜਾ ਹੋ ਗਿਆ ਭਗਵੰਤ ਮਾਨ ਲਈ ਜਦੋਂ ਪਰਤਣਗੇ ਤਾਂ ਪੰਜਾਬ ਪੁੱਛੂਗਾ ਕਿ ਮਾਨ ਸਾਹਿਬ 3 ਕੁ ਬੋਤਲਾਂ ਇੱਧਰੋਂ ਵੀ ਭਰ ਕੇ ਦਈਏ ਅਸੀਂ ਵੀ ਹੁਣ ਫਿਰ ਉਹ ਪਾਣੀ ਤੁਸੀਂ ਪੀ ਕੇ ਦਿਖਾ ਦਿਓ ਅੱਜ ਉੱਥੇ ਕਹਿ ਕੇ ਆਏ ਨੇ ਅਰਵਿੰਦ ਕੇਜਰੀਵਾਲ ਚੋਣ ਆਯੋਗ ਨੂੰ ਕਹਿ ਕੇ ਆਏ ਨੇ ਕਿ ਦੇਸ਼ ਦੇ ਸਾਹਮਣੇ ਤੁਸੀਂ ਇਹ ਪਾਣੀ ਪੀ ਕੇ ਦਿਖਾ ਦਿਓ ਮੇਰੀ ਚੁਣੌਤੀ ਹੈ ਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਚਲੋ ਬੁੱਢਾ ਦਰਿਆ ਵਾਲਾ ਛੱਡੋ ਤੁਸੀਂ ਰੋਪੜ ਤੋਂ ਗਾਹਾਂ ਸਤਲੁਜ ਵਾਲਾ ਪਾਣੀ ਉਹ ਪੀ ਕੇ ਦਿਖਾ ਦਿਓ
ਜੀ ਦੀਪਕ ਜੀ ਅੱਛਾ ਬਾਕੀ ਕੀ ਇਹ ਖਬਰ ਪੱਕੀ ਹੈ ਕਿ ਜਿਹੜੀ SGPC ਦੀਆਂ ਚੋਣਾਂ ਨੇ ਉਹ ਵੀ ਮਈ ਤੱਕ ਟਲ ਗਈਆਂ ਨੇ
हाँ बिल्कुल जी, ये खबर बिना ऐलानिया बिना तरीक दित्या कन्फर्म है जी। असल दे विच आपां पहलां गल कर चुके हैं कि लंघे दिनां दे विच कि श्रोमणी अकाली दल बादल धिर नाल संबंधित SGPC दे मैंबर इकत्र हुए सीगे।
जी
इकत्र हुए मैंबरां दे हवाले नाल बकायदा सुखबीर बादल, बलविंदर सिंह पूंदर, दलजीत सिंह चीमा, श्रोमणी कमेटी के प्रधान एडवोकेट हरजिंदर सिंह धामी, ये सारे इकट्ठे होकर जिहड़ा गुरुद्वारा चोण कमीशन है उसके मुखी ने SSRO साहब, जस्टिस SSRO साहब, उन्होंने को शिकायत दे के आए थे। क्या देखो जी, ना सिंह लग्या नाल नाल, ना कौर लग्या, शुरू च तस्वीर भी लिया गई, फोटो लिया गई, आधार कार्ड ले गए, फिर किवें जाली वोटा बन गई, ना उन्होंने फोटो लाई। सो हुण इतराज जिहड़े हैगे ने श्रोमणी गुरुद्वारा कमेटी जिहड़ी वोटा बनिया ने
जी
वो जिहड़े इतराज ने, उस इतराज प्रगटाउण की तरीक 10 मार्च कर दी गई है।
अच्छा जी,
ते वोटर लिस्ट जिहड़ी फाइनल वोटर लिस्ट प्रकाशित होएगी उहदी तरीक 16 अप्रैल कर दी गई है। सो जे 16 अप्रैल तक वोटां दी फाइनल सूची उह सामने आऊगी ते फिर चोणां दा ऐलान, फिर कागज भरन दी तरीक, फिर प्रचार, इस लई इहनूं समां ला के अपने आप ही बिना ऐलाने अंडरस्टूड हो गया कि जिहड़ियां चोणां मार्च च होण दी आस बच गई सी उह चोणां हुण मई च जा के हो सकदियां ने, जे तां वी कराउणा चाहवे सिस्टम।
जी
सो इस लई आ पहलू तां स्पष्ट हो गया, पर अज दो दिन हो दो पहलू होर वड्डे सीगे। अज अज श्रोमणी अकाली दल बादल धिर दी वर्किंग कमेटी दी बैठक सी चंडीगढ़ दे विच, ते उस बैठक दे विच लंबे समें बाद धामी साहब अज अकाली दल दी लीडरशिप नाल मंच ते नजर आए प्रैस कॉन्फ्रेंस दे रूप च। वैसे तां उह माघी वाले मेले वाली स्टेज ते भी नहीं गए सी, उह आपां पहलां भी गल करदे इक वार नाराज होके घरे भी बह गए सी, उह अज प्रैस कॉन्फ्रेंस नाल बैठे। अकाली दल ने कल जिहड़ी बैठक दे तय एजेंडे सीगे उन्हां दे उत्ते दलजीत सिंह चीमा बोले कि बिल्कुल जी, डॉक्टर भीम राव अंबेदकर जी दे पुत्रा जिहड़ी छेड़खानी हुई है, पंजाब च फिरकू बंड पाउण दी कोशिश सी, उहदे खिलाफ मता लिआंदा, श्रोमणी कमेटी दीआं जिहड़ियां वोटां दे विच गड़बड़ है उस नूं लै के असीं दुबारा चोण कमिशन तक पहुंच करांगे, गुरुद्वारा चोण कमिशन तक, इस लई उहदे उत्ते चर्चा हुई है। श्रोमणी अकाली दल दी जिहड़ी अपनी भर्ती मुहिम है, जिहड़ी इन्हां ने 25 लाख दा कहिंदे सी टीचा मिथिया सी
जी,
उह मतलब 25,000 कापियां छपाइयां सीगियां, ਉਹ ਕਹਿੰਦੇ ਮੁੱਕ ਗਈਆਂ, ਡਿਮਾਂਡ ਹੋਰ ਵੱਧ ਗਈ, ਇਸ ਲਈ ਅਸੀਂ 10,000 ਕਾਪੀਆਂ ਹੋਰ ਛਪਾ ਰਹੇ ਹਾਂ, ਮਤਲਬ 25 ਲੱਖ ਵਾਲਾ ਟੀਚਾ ਆਪਣੇ ਆਪੇ 35 ਲੱਖ ਹੋ ਗਿਆ। ਇਸ ਬੈਠਕ ਦੇ ਦੌਰਾਨ ਇਹ ਸਭ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਦੋਂ ਮਾਈਕ ਮਿਲਿਆ ਪ੍ਰੈਸ ਕਾਨਫਰੰਸ ਤਾਂ ਉਹ ਕਹਿੰਦੇ ਜੀ 7 ਮੈਂਬਰੀ ਕਮੇਟੀ ਦੀ ਮੈਂ ਬੈਠਕ ਬੁਲਾਊਂਗਾ। ਆਪਾਂ ਕੱਲ ਹੀ ਗੱਲ ਕਰਕੇ ਹਟੇ ਹਾਂ ਕਿ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ 7 ਮੈਂਬਰੀ ਕਮੇਟੀ 'ਚ ਵਾਧਾ ਹੋ ਸਕਦਾ
ਜੀ।
ਵਿਜੇ ਜੀ ਅੱਜ ਉੱਥੇ ਨਾਮ ਆਏ, ਕਈ ਨਾਮ ਪੜ੍ਹਾਏ ਗਏ, ਸੁਣਾਏ ਗਏ ਕਿ ਇਹਨੂੰ ਲੈ ਲਓ, ਸੁੱਚਾ ਸਿੰਘ ਲੰਗਾਹ ਵਰਗੇ ਦਾ ਨਾਮ ਵੀ ਚੱਲਿਆ ਕਿ ਇਹਨੂੰ ਲੈ ਲਓ, ਉਹ ਕਹਿੰਦੇ ਭਾਈ ਦੇਖਿਓ ਕਿਤੇ ਫਿਰ ਮੁੜ ਕੇ ਕਲੇਸ਼ ਨਾ ਪਾ ਲਿਓ, ਜਥੇਦਾਰ ਸਾਹਿਬ ਨੂੰ ਪੁੱਛ ਲਓ ਪਹਿਲਾਂ ਕਿ ਆਪਾਂ ਇਹ ਨਾਂ ਸ਼ਾਮਿਲ ਕਰ ਸਕਦੇ ਹਾਂ। ਸੋ ਲਗਭਗ ਇਹ ਸਹਿਮਤੀ ਬਣੀ ਹੈ ਕਿ ਜਿਹੜੇ ਆਪਾਂ 10-15 ਨਾਮ ਹੋਰ ਸ਼ਾਮਿਲ ਕਰਨੇ ਆ ਉਹਨਾਂ ਦੀ ਮਨਜ਼ੂਰੀ ਮਤਲਬ ਅਕਾਲ ਤਖ਼ਤ ਸਾਹਿਬ ਤੋਂ ਲੈ ਲਈ ਜਾਵੇ
ਜੀ।
ਸੋ ਆਉਂਦੇ ਦਿਨਾਂ 'ਚ ਹੁਣ ਧਾਮੀ ਸਾਹਿਬ 7 ਮੈਂਬਰੀ ਕਮੇਟੀ ਦੀ ਬੈਠਕ ਬੁਲਾਉਣਗੇ, ਉਹਨਾਂ ਨੇ ਜਾਣਕਾਰੀ ਖੁਦ ਸਾਂਝੀ ਕੀਤੀ। ਜਿਹੜਾ ਆਪਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਕਹਿ ਰਹੇ ਸੀਗੇ ਕਿ ਕੱਲ੍ਹ ਉਹ ਮਾਮਲਾ ਆ ਸਕਦਾ, ਉਹਨਾਂ ਦਾ ਬਦਲ ਲੱਭਿਆ ਜਾ ਸਕਦਾ। ਸੋ ਅੱਜ SGPC ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਹਾਂ ਜੀ, ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਜਾਂਚ ਲਈ ਜਿਹੜੀ 3 ਮੈਂਬਰੀ ਕਮੇਟੀ ਬਣਾਈ ਆ ਉਸ ਨੂੰ ਮੁਕੰਮਲ ਜਾਂਚ ਹੋਣ ਤੱਕ ਦਾ ਸਮਾਂ ਵਧਾ ਦਿੱਤਾ ਗਿਆ। ਹੁਣ ਮੁਕੰਮਲ ਜਾਂਚ ਕਦੋਂ ਤੱਕ ਜੀ?
ਜੀ
ਅਣਐਲਾਨਿਆ ਸਮਾਂ 'ਚ ਦੇ ਦਿੱਤਾ ਗਿਆ। ਵੈਸੇ ਤਾਂ ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਬੈਠਕ 'ਚ ਹੋਣਾ ਹੈ, ਪਰ ਅਕਾਲੀ ਦਲ ਦੀ ਵਰਕਿੰਗ ਕਮੇਟੀ 'ਚ ਥੋੜਾ ਹੋ ਸਕਦਾ, ਇਹਦਾ ਮਤਲਬ ਵਰਕਿੰਗ ਕਮੇਟੀ 'ਚ ਬੈਠਕ 'ਚ ਮਸਲਾ ਬਚਾ ਰਹੇਗਾ ਜਿਹਦਾ ਆਪਾਂ ਜ਼ਿਕਰ ਕਰ ਰਹੇ ਸੀ
ਜੀ।
ਸੋ ਤਾਂ ਹੀ ਧਾਮੀ ਸਾਹਿਬ ਨੇ ਗੱਲ ਸਾਂਝੀ ਕੀਤੀ। ਸੋ ਹੁਣ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ, ਅੱਜ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਮਸਤੂਆਣਾ ਮਤਲਬ ਸੀਗੇ ਜਦੋਂ ਉੱਥੇ ਬਕਾਇਦਾ ਤੌਰ 'ਤੇ ਸਮਾਗਮ ਸੀਗਾ ਜਿਹੜਾ, ਸੋ ਉਹ ਬਰਸੀ ਸਮਾਗਮ, ਉਹਦੇ ਵਿੱਚ ਉਹਨਾਂ ਨੇ ਅੱਜ ਆਪਣੀ ਤਕਰੀਰ ਰੱਖੀ ਅਤੇ ਉਹਨਾਂ ਨੇ ਕਿਹਾ ਕਿ ਇਸ ਮੌਕੇ ਸਿਧਾਂਤ ਤੋਂ ਅਸੀਂ ਲਾਂਭੇ ਹੋ ਗਏ ਹਾਂ
ਜੀ।
ਸੋ ਇਹ ਵੀ ਅਕਾਲ ਤਖ਼ਤ ਸਾਹਿਬ ਦੇ ਢਹਿ ਢੇਰੀ ਹੋਣ ਵਰਗਾ ਮਸਲਾ ਹੈ ਜਦੋਂ ਸਿਧਾਂਤ ਤੋਂ ਅਸੀਂ ਲਾਂਭੇ ਹੋ ਜਾਂਦੇ ਹਾਂ। ਰੱਖੜੇ ਨੇ ਵੀ, ਬੜਾਲੇ ਨੇ ਵੀ, ਅਕਾਲੀ ਦਲ ਬਾਦਲ ਧਿਰ ਦੇ ਸਿੱਧੇ ਨਿਸ਼ਾਨੇ ਬਿੰਨੇ। ਸੋ ਇਸ ਲਈ ਇਹ ਸਪਸ਼ਟ ਹੋ ਗਿਆ ਕਿ ਦੂਰੀਆਂ ਵੱਧ ਗਈਆਂ ਨੇ, ਪਾੜਾ ਵੱਧ ਗਿਆ, ਔਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਤਰ੍ਹਾਂ ਨਾਲ ਧਾਰ ਲਿਆ ਕਿ ਮੈਨੂੰ ਹਟਾਉਣਾ ਤਾਂ ਹੈ ਹੀ ਹੈ ਪਰ ਮੈਂ ਆਪਣੀ ਸੱਚਾਈ ਤੇ ਕਾਇਮ ਰਹਾਂ, ਇਸ ਲਈ ਉਹ ਆਪਣੇ ਫੈਸਲਿਆਂ ਤੇ ਅੜਿੰਗ ਨੇ। ਤੇ ਇੱਧਰ ਸੁਧਾਰ ਲਹਿਰ ਵਾਲੇ ਨੂੰ ਦੇਖਿਆ ਕਿ ਸਾਡੀ ਹੁਣ ਥਾਂ ਨਹੀਂ ਬਣਨੀ ਇੱਧਰ ਇਹਨਾਂ ਨਾਲ ਬੈਠਣ ਦੀ, ਇਸ ਲਈ ਉਹ ਵੀ ਲੀਹ ਖਿੱਚ ਕੇ ਲੜਾਈ ਅੱਗੇ ਵਧਾ ਗਏ ਨੇ। ਸੋ ਦੇਖਦੇ ਹਾਂ ਜੀ ਇਹ ਕਿੱਧਰ ਨੂੰ ਜਾਂਦਾ, ਪਰ ਅੱਜ ਦੋ ਗੱਲਾਂ ਸਾਫ਼ ਹੋ ਗਈਆਂ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁਣ ਮਈ ਤੋਂ ਪਹਿਲਾਂ ਨਹੀਂ ਹੋਣ ਵਾਲੀਆਂ, 7 ਮੈਂਬਰੀ ਕਮੇਟੀ ਮੀਟਿੰਗ ਕਰਕੇ ਉਹਦੇ ਵਿੱਚ ਵਾਧਾ ਕਰਨੀਆਂ ਗੱਲਾਂ ਤੁਰਨਗੀਆਂ। ਤੋ ਇੱਧਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਉੱਤੇ ਵੀ ਅਕਾਲੀ ਦਲ ਉਸੇ ਸਖ਼ਤੀ ਨਾਲ ਅੱਗੇ ਵਧਣਾ ਚਾਹੁੰਦਾ, ਉਹ ਕਮੇਟੀ ਦੇ ਰਾਹੀਂ ਸਬੂਤ ਇਕੱਠੇ ਕਰਕੇ ਕਾਰਵਾਈ ਕਰਨ ਦੀ ਤਿਆਰੀ 'ਚ ਹੈ।
ਦੀਪਕ ਜੀ, ਜਦੋਂ ਕੋਈ ਵਿਅਕਤੀ ਕਾਮਯਾਬ ਹੋ ਜਾਂਦਾ, ਜੇ ਉਹ ਕਿਸੇ ਕਾਮਯਾਬ ਹੋਇਆ ਵਿਅਕਤੀ ਜਿਹਦੀ ਫੋਲੋਇੰਗ ਬਹੁਤ ਹੋਵੇ, ਜੇ ਉਹ ਕਿਸੇ ਨੂੰ ਕ੍ਰੈਡਿਟ ਦੇਵੇ ਤਾਂ ਅਸਲੀ ਕ੍ਰੈਡਿਟ ਉਹ ਹੁੰਦਾ ਵੀ ਕੋਈ ਬੰਦਾ ਕੋਈ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰ ਗਿਆ, ਫਿਰ ਉਹ ਕਹੇ ਵੀ ਜੀ ਮੈਨੂੰ ਬਿਜ਼ਨਸ ਕਰਨਾ ਅਸਲ ਦੇ ਵਿੱਚ ਫਲਾਣੇ ਬੰਦੇ ਨੇ ਸਿਖਾਇਆ ਸੀ, ਉਹ ਤਾਂ ਉਹ ਸੱਚੀ ਤਾਰੀਫ ਹੈ ਨਾ, ਉਹ ਸੱਚਾ ਕ੍ਰੈਡਿਟ ਆ। ਪਰ ਕਈ ਵਾਰੀ ਇਹ ਹੁੰਦਾ ਵੀ ਕਾਮਯਾਬੀ ਆਪਣੇ ਨਾਲ ਜਿਹੜੇ ਬਹੁਤ ਸਾਰੇ ਦਾਅਵੇਦਾਰ ਨੇ ਉਹ ਲੈ ਆਉਂਦੀ ਹੁੰਦੀ ਆ। ਵਿਰਾਟ ਕੋਹਲੀ ਇੰਡੀਆ ਦੇ ਬੜੇ ਦਿੱਗਜ ਖਿਡਾਰੀ ਨੇ, ਚਲੋ ਅੱਜ ਕੱਲ੍ਹ ਆਊਟ ਆਫ ਫੋਰਮ ਨੇ, ਥੋੜ੍ਹਾ ਉਹਨਾਂ ਦਾ ਫੋਰਮ ਠੀਕ ਠਾਕ ਨਹੀਂ ਚੱਲ ਰਹੀ। ਪਰ ਰਾਮ ਰਹੀਮ ਜਿਹੜੇ ਹੁਣ ਪਰੋਲ 'ਤੇ ਬਾਹਰ ਆਏ, ਜਿਨ੍ਹਾਂ ਬਾਰੇ ਤੁਸੀਂ ਦੱਸਿਆ ਸੀ ਪਿਛਲੇ ਦਿਨੀ, ਕਹਿੰਦੇ ਵੀ ਵਿਰਾਟ ਕੋਹਲੀ ਨੂੰ ਕ੍ਰਿਕਟ ਖੇਡਣੀ ਕਹਿੰਦੇ ਮੈਂ ਸਿਖਾਈ ਸੀ। ਮੈਨੂੰ ਕਿਉਂ ਲੱਗਦਾ ਵੀ ਪਹਿਲਾਂ ਵੀ ਇੱਕ ਵਾਰ ਰਾਮ ਰਹੀਮ ਇਹੋ ਜਿਹੀ ਗੱਲ ਕਹਿ ਚੁੱਕਾ?
ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ, ਅੱਜ ਤੋਂ 7-8 ਸਾਲ ਪਹਿਲਾਂ ਵੀ
ਕਿਹਾ ਸੀ ਨਾ,
ਔਰ ਕੱਲਾ ਵਿਰਾਟ ਕੋਹਲੀ ਬਾਰੇ ਨਹੀਂ ਕਿਹਾ ਸੀ, ਉਹਨਾਂ ਨੇ ਜਹੀਰ ਖਾਨ, ਸ਼ਿਖਰ ਧਵਨ, ਯੂਸਫ ਪਠਾਨ, ਇਹਨਾਂ ਸਾਰੇ ਖਿਲਾੜੀਆਂ ਬਾਰੇ ਕਿਹਾ ਸੀ। ਕਹਿੰਦੇ ਸਾਰੇ ਖਿਲਾੜੀਆਂ ਦੇ ਮੇਰੇ ਕੋਲ ਵੀਡੀਓ ਪਈਆਂ, ਮੈਂ ਟ੍ਰੇਨਿੰਗ ਦਿੱਤੀ ਇਹਨਾਂ ਨੂੰ, ਮੈਂ ਸਿਖਾਇਆ ਇਹਨਾਂ ਨੂੰ, ਮੇਰੇ ਕੋਲ ਸਿੱਖਣ ਆਉਂਦੇ ਸੀ। ਹੋਰ ਛੱਡੋ, ਉਹ ਕਹਿੰਦੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਵੀ ਕਲਮਾ ਰਾਹੀਂ ਮੈਂ ਜੋੜਿਆ ਨਾਲ ਆਪਣੇ, ਮਤਲਬ ਉਹ ਮੁਸਲਿਮ ਖਿਡਾਰੀ ਨੇ, ਇਸ ਲਈ ਕਹਿੰਦੇ ਕਿ ਉਹਨਾਂ ਨੂੰ ਕਲਮਾ ਪੜ੍ਹ ਕੇ ਮੈਂ ਸਿਖਾਈ ਆ ਕ੍ਰਿਕਟ ਖੇਡਣ।
ਅੱਛਾ ਜੀ,
ਸੋ ਇਹ ਕਮਾਲ ਹੈ। ਬਿਲਕੁਲ ਜੀ, ਗੁਰਮੀਤ ਸਿੰਘ, ਰਾਮ ਰਹੀਮ ਅੱਜ ਕੱਲ੍ਹ ਪੈਰੋਲ 'ਤੇ ਨੇ, ਔਰ ਇਸ ਨੂੰ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਕਿ ਰਾਜਨੀਤਿਕ ਪੈਰੋਲ ਹੈ, 12ਵੀਂ ਪੈਰੋਲ ਮਿਲੀ ਹੈ, ਉਹਦੇ ਵਿੱਚੋਂ 7-8 ਪੈਰੋਲ ਸਿੱਧੀਆਂ ਚੋਣਾਂ ਨਾਲ ਸੰਬੰਧਿਤ ਨੇ, ਅਤੇ ਇਸ ਵਾਰ ਫਿਰ ਦਿੱਲੀ ਚੋਣਾਂ ਤੋਂ ਪਹਿਲਾਂ ਔਰ ਹਰਿਆਣਾ ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇਹ ਪੈਰੋਲ ਹੈ, ਔਰ ਇਸ ਵਾਰ ਪਹਿਲੀ ਵਾਰ ਹੈ ਕਿ ਇਹ ਪੈਰੋਲ ਦੇ ਦੌਰਾਨ ਉਹਨਾਂ ਨੂੰ ਸਰਸਾ ਆਪਣੇ ਪ੍ਰਮੁੱਖ ਡੇਰੇ ਜਾਣ ਦਾ ਮੌਕਾ ਮਿਲ ਗਿਆ। ਚਰਚਾਵਾਂ ਤਾਂ ਇਹ ਵੀ ਨੇ ਕਿ ਉਹ ਹਨੀਪ੍ਰੀਤ ਨੂੰ ਡੇਰੇ ਦਾ ਸਾਰੇ ਪ੍ਰਬੰਧਾਂ ਦੀ ਪੱਕੀ ਪਾਵਰ ਆਫ ਅਟਾਰਨੀ ਸੌਂਪ ਸਕਦੇ ਨੇ, ਸੋ ਇਹਦੀ ਵੀ ਚਰਚਾਵਾਂ ਆ ਰਹੀਆਂ ਨੇ। ਇਹ ਸਭ ਦੇ ਦਰਮਿਆਨ ਆਨਲਾਈਨ ਸਤਸੰਗ ਕੀਤਾ ਗੁਰਮੀਤ ਸਿੰਘ ਰਾਮ ਰਹੀਮ ਨੇ।
ਅੱਛਾ ਜੀ,
ਤੇ ਆਨਲਾਈਨ ਸਤਸੰਗ ਦੇ ਦੌਰਾਨ ਉਹਨਾਂ ਨੇ ਕਿਹਾ ਜੀ ਕਿ ਭਾਰਤੀ ਕ੍ਰਿਕਟ ਦਾ ਜਿਹੜਾ ਵੱਡਾ ਖਿਡਾਰੀ ਆ ਵਿਰਾਟ ਕੋਹਲੀ, ਉਹਨੇ ਮੇਰੇ ਤੋਂ ਗੁਰਮੰਤਰ ਲਿਆ। ਰਾਮ ਰਹੀਮ ਨੇ ਕਿਹਾ ਕਿ ਮਤਲਬ ਕਿ ਉਹਨਾਂ ਨੇ ਖੁਦ ਦਾਅਵਾ ਕੀਤਾ ਕਿ ਵਿਰਾਟ ਕੋਹਲੀ 2010 ਚ ਇੱਥੇ ਆਇਆ ਸੀਗਾ, ਉਸ ਤੋਂ ਪਹਿਲਾਂ 2007-8 ਚ ਵੀ ਇੱਥੇ ਆਇਆ, ਫਿਰ ਉਹਨਾਂ ਨੇ ਗੁਰਮੰਤਰ ਵੀ ਲਿੱਤਾ ਤੇ ਮੈਂ ਉਹਨੂੰ ਕ੍ਰਿਕਟ ਪਲੇਅਰ ਬਣਾਇਆ, ਮੈਂ ਉਸਨੂੰ ਕ੍ਰਿਕਟ ਦੇ ਗੁਰ ਦਿੱਤੇ। ਤੇ ਇਹੀ ਨਹੀਂ, ਰਾਮ ਰਹੀਮ ਨੇ ਇਹ ਵੀ ਕਿਹਾ ਕਿ ਹਿੰਦੁਸਤਾਨ ਪਾਕਿਸਤਾਨ ਦੇ ਮੈਚ ਦੇ ਦੌਰਾਨ ਪਾਕਿਸਤਾਨੀ ਪਲੇਅਰ ਵੀ ਗੁਰਮੰਤਰ ਮਤਲਬ ਕਲਮਾ ਰਾਹੀਂ ਮੇਰੇ ਨਾਲ ਜੁੜੇ, ਕਹਿੰਦੇ ਕਿ ਉਹ ਮੁਸਲਿਮ ਪਲੇਅਰ ਨੇ, ਇਸ ਲਈ ਕਹਿੰਦੇ ਕਿ ਉਹਨਾਂ ਨੇ ਉਸ ਨਾਤੇ ਮੇਰੇ ਤੋਂ ਮਤਲਬ ਸਿੱਖਿਆ ਲਈ ਆ। ਸੋ ਕਹਿੰਦੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਅੱਜ ਕੱਲ੍ਹ ਵੱਡੀਆਂ ਟੀਮਾਂ 'ਚ ਖੇਡਦੇ ਨੇ, ਤੇ ਮੈਨੂੰ ਕਹਿੰਦੇ ਦੇਖ ਕੇ ਬਹੁਤ ਚੰਗਾ ਲੱਗਦਾ, ਉਹ ਚਾਹੇ ਮੇਰਾ ਨਾਂ ਲੈਣ ਨਾ ਲੈਣ, ਪਰ ਮੇਰੇ ਕੋਲ ਸਾਰਾ ਰਿਕਾਰਡ ਪਿਆ, ਕਹਿੰਦੇ ਵੀਡੀਓਗ੍ਰਾਫੀ ਸਾਰਾ ਕੁਛ ਪਿਆ ਕਿ ਮੈਂ ਕ੍ਰਿਕਟ ਸਿਖਾਇਆ ਉਹਨਾਂ। ਸੋ ਇਹ ਪਤਾ ਨਹੀਂ ਹੁਣ ਚਰਚਾ 'ਚ ਰਹਿਣ ਦਾ ਸਟੰਟ ਹੈ, ਪਤਾ ਨਹੀਂ ਆਪਣੇ ਆਪ ਨੂੰ ਮਤਲਬ ਰੱਬ ਦਿਖਾਉਣ ਦੀ ਕੋਸ਼ਿਸ਼ ਹੈ। ਇੱਥੇ ਹੁਣ ਯੁਵਰਾਜ ਸਿੰਘ ਹੈ, ਹੈ ਨਾ, ਉਹ ਮਤਲਬ ਫਤਿਹਗੜ੍ਹ ਸਾਹਿਬ ਇੱਕ ਡੇਰਾ ਹੈ ਸੰਤਾਂ ਦਾ, ਹੈ ਨਾ, ਸਿੱਖ ਸੰਤਾਂ ਦਾ ਡੇਰਾ, ਉੱਥੇ ਉਹ ਜਾਂਦਾ, ਉਹਦੀ ਮਾਤਾ ਜਾਂਦੇ ਨੇ, ਤੇ ਯੁਵਰਾਜ ਸਿੰਘ ਆਪਣੇ ਨਾਲ ਹੋਰ 2 ਕ੍ਰਿਕਟ ਖਿਡਾਰੀਆਂ ਨੂੰ ਇੱਕ ਵਾਰ ਲਿਆਇਆ ਸੀ
ਜੀ,
ਉਹਨਾਂ ਨਾਲ ਜਾ ਕੇ ਆਏ ਉੱਥੇ। ਸੋ ਮਤਲਬ ਇਹ ਇੱਕ ਦੋਸਤਾਨਾ ਨਾਤੇ, ਇੱਕ ਦੂਜੇ ਤੋਂ ਮਿਲ ਕੇ ਸ਼ਰਧਾ ਦੇ ਨਾਤੇ ਜੇ ਕਿਤੇ ਜਾਂਦੇ ਹਾਂ ਤੇ ਇਹਦਾ ਮਤਲਬ ਚੇਲੇ ਬਣ ਗਏ। ਸੋ ਮੈਂ ਕਹਿੰਦਾ ਹੋ ਸਕਦਾ ਇੱਥੇ ਆਏ ਹੁਣ ਵਿਰਾਟ ਕੋਹਲੀ, ਅਸੀਂ ਨਹੀਂ ਕਹਿੰਦੇ ਕਿ ਨਹੀਂ ਆਏ, ਨਾ ਅਸੀਂ ਵਿਰਾਟ ਕੋਹਲੀ ਦੇ ਵਕੀਲ ਹਾਂ, ਹੈ ਨਾ, ਪਰ ਮਤਲਬ ਤੁਹਾਡੀ ਗੱਲ ਇਹ ਦਰੁਸਤ ਹੈ ਕਿ ਵਿਰਾਟ ਕੋਹਲੀ ਕਿਸੇ ਮੁਕਾਮ ਤੇ ਜਾ ਕੇ ਕਹੇ ਕਿ ਮੈਂ ਤਾਂ ਅਸਲੀ ਗੁਰੂ ਰਾਮ ਰਹੀਮ ਤੋਂ ਸਿੱਖ ਕੇ ਆਇਆ, ਫਿਰ ਤਾਂ ਬੱਲੇ ਬੱਲੇ ਫਿਰ ਤਾਂ ਫੋਲੋਅਰ ਵਧਣ ਤੁਹਾਡੇ, ਤੇ ਜੇਕਰ ਤੁਸੀਂ ਆਪ ਹੀ ਗੋਗਾ ਗਾਣੇ ਹੋ ਤਾਂ ਪਤਾ ਨਹੀਂ ਇਹਦੇ ਨਾਲ ਕੀ ਖੱਟਣਾ ਕੀ ਨਹੀਂ, ਪਤਾ ਨਹੀਂ ਇਹਦੇ ਨਾਲ ਵਿਰਾਟ ਕੋਹਲੀ ਦੇ ਫੈਨ ਦੀਆਂ ਵੋਟਾਂ ਪਾਉਣੀਆਂ, ਕਿਸੇ ਨੂੰ ਮੈਨੂੰ ਨਹੀਂ ਸਮਝ ਆਈ ਕਿ ਫਾਰਮੂਲਾ ਕਿਉਂ ਅਪਣਾਇਆ, ਪਰ ਇਹਦੇ ਕੋਈ ਨਾ ਕੋਈ ਗਹਿਰੇ ਅਰਥ ਹੋਣਗੇ।
ਦੀਪਕ ਜੀ, ਇਹ ਦੱਸਿਓ, ਅਤਰੰਗੀ ਜਿਹੀਆਂ ਖਬਰਾਂ ਸਮੇਂ ਸਮੇਂ ਸਿਰ ਕਈ ਸੁਣਨ ਨੂੰ ਮਿਲਦੀਆਂ ਨੇ, ਜਿਹਨਾਂ ਨੂੰ ਸੁਣ ਕੇ ਨਾ ਹੈਰਾਨੀ ਹੁੰਦੀ ਆ। ਇੱਕ ਬੜੀ ਖਬਰ ਪਹਿਲਾਂ ਚੱਲੀ ਸੀ ਵੀ ਗਧੇ ਬੜੇ ਵਿਕਦੇ ਨੇ ਜਿਹੜੇ ਚਾਈਨਾ ਦੇ ਵਿੱਚ, ਉਹ ਬਾਹਰਲੇ ਮੁਲਕਾਂ ਤੋਂ, ਪਾਕਿਸਤਾਨ ਤੋਂ ਖਾਸ ਤੌਰ 'ਤੇ ਬੜੇ ਗਧੇ ਮੰਗਾਉਂਦੇ। ਸੋਰੀ, ਤੁਹਾਡੀ ਆਵਾਜ਼ ਹੁਣ ਆਏਗੀ ਜੀ, ਹੈ ਨਾ, ਵੀ ਇੱਦਾਂ ਦੀਆਂ ਕਈ ਖਬਰਾਂ ਆਉਂਦੀਆਂ,
ਬਿਲਕੁਲ ਬਿਲਕੁਲ ਗੱਲ ਦਰੁਸਤ ਹੈ,
ਹੈ ਨਾ ਜੀ। ਅੱਛਾ, ਹੁਣ ਇਹ ਦੱਸਿਓ ਵੀ ਜਿਹੜਾ ਚੀਤਾ ਆਪਣੀ ਫੁਰਤੀ ਲਈ ਜਾਣਿਆ ਜਾਂਦਾ, ਪਰ ਚੀਤੇ ਦੇ ਪਿਸ਼ਾਬ ਦੀ ਬੋਤਲ 600 ਰੁਪਏ 'ਚ ਵਿਕ ਰਹੀ ਹੈ।
ਬਿਲਕੁਲ ਜੀ, ਇਹ ਹੈਰਾਨੀ ਵਾਲੀ ਖਬਰ ਨਹੀਂ ਹੋਣੀ ਚਾਹੀਦੀ ਮੇਰਾ ਖਿਆਲ, ਖਾਸ ਕਰ ਭਾਰਤੀਆਂ ਨੂੰ ਤਾਂ ਨਹੀਂ ਹੋਣੀ ਚਾਹੀਦੀ। ਇੱਥੇ ਇੱਕ ਬਾਬਾ ਹੈ, ਕਰਿਆਨੇ ਦੀ ਦੁਕਾਨ ਚਲਾਉਂਦਾ ਉਹ ਬਾਬਾ, ਸੋ ਵੱਡਾ ਮੌਲ ਹੈ, ਹੁਣ ਤਾਂ ਆਪਾਂ ਕਰਿਆਨੇ ਦੁਕਾਨ ਵੀ ਨਾ ਗਈਏ, ਮੌਲ ਚਲਾਉਂਦਾ ਉਹ ਬਾਬਾ, ਗਊਮੂਤਰ ਦੇ ਨਾਂ ਤੇ ਸ਼ੀਸ਼ੀਆਂ ਵੇਚਦਾ, ਸੋ ਇਸ ਲਈ ਉਹ ਵਿਕਦਾ। ਹੁਣ ਬੱਕਰੀ ਦਾ ਦੁੱਧ ਕਹਿੰਦੇ ਜੀ ਮਤਲਬ ਕਿ ਉਹ ਸੈੱਲ ਪੂਰੇ ਕਰਦਾ
ਜੀ,
ਪਰ ਅਸੀਂ ਇਸ ਤਕਨੀਕ ਕੰਨੀ ਕਦੇ ਨਜ਼ਰ ਮਾਰਦੇ ਹਾਂ ਕਿ ਉਹ ਬੱਕਰੀ ਹੁਣ ਖਾ ਕੀ ਕਰੀ, ਜੇ ਉਹਨੂੰ ਕੱਟਿਆ ਹੋਇਆ ਘਾਹ ਪਾ ਰਹੇ ਹੋ ਲਿਆ ਕੇ, ਹੈ ਨਾ, ਫਿਰ ਉਹਦੇ ਦੁੱਧ ਦਾ ਕੀ ਅਸਰ ਹੋਊਗਾ? ਜੇ ਉਹ ਆਪਣੀ ਚੋਣ ਕਰਕੇ ਜੋ ਜੋ ਉਹਦੀ ਐਕਚੁਅਲ ਖੁਰਾਕ ਹੈ ਜੋ ਲੱਭ ਕੇ ਉਹ ਤੱਤ ਖਾਂਦੀ ਹੈ, ਖੁਦ ਜਾ ਕੇ ਚਰ ਕੇ ਖਾਂਦੀ ਹੈ, ਤਾਂ ਉਹਦਾ ਅਸਰ ਹੋਰ ਹੋਏਗਾ।
ਜੀ
ਇਸੇ ਤਰ੍ਹਾਂ ਕੀ ਅੱਜ ਦੇ ਰੂਪ ਦੇ ਵਿੱਚ ਉਹ ਦੇਸੀ ਗਾਈਆਂ ਹੈਗੀਆਂ, ਕੀ ਉਹ ਸਾਰਾ ਉਹਨਾਂ ਦਾ ਖਾਣਾ ਪੀਣਾ ਹੈਗਾ? ਸੋ ਇਸ ਲਈ ਉਹ ਕਿੰਨੇ ਤਰ੍ਹਾਂ ਦੇ ਸਵਾਲ ਨੇ। ਹੁਣ ਆਹ ਫਾਰਮੂਲਾ ਤਾਂ ਬਿਲਕੁਲ ਹੀ ਵੱਖਰਾ
ਜੀ।
ਜਿਹੜਾ ਜੱਗੋ 13ਵੀਂ ਖਬਰ ਹੈ ਜਿਹੜੀ ਤੁਸੀਂ ਸਵਾਲ ਕਰ ਰਹੇ ਹੋ, ਅਸਲ 'ਚ ਇਹ ਖਬਰ ਕਿਤੋਂ ਹੋਰ ਤੋਂ ਨਹੀਂ ਜੀ, ਇਹ ਇਹ ਕਮਾਲ ਹੈ, ਸਿਆਚਨ ਸੂਬਾ ਹੈ ਜੀ ਚੀਨ ਦਾ।
ਅੱਛਾ, ਉੱਥੇ ਆ? ਓਕੇ।
ਚੀਨ ਦੇ ਸਿਆਚਨ ਸੂਬੇ ਦੇ ਵਿੱਚ ਇੱਕ ਚਿੜੀਆ ਘਰ ਹੈ, ਤੇ ਉਹ ਚਿੜੀਆ ਘਰ ਦੀ ਬਕਾਇਦਾ ਇੱਕ ਸੈਲਾਨੀ ਨੇ ਇਸ ਗੱਲ ਦੀ ਵੀਡੀਓ ਬਣਾ ਕੇ ਵੇਚੀ ਕਿ ਇੱਥੇ ਤਾਂ ਲੈਣ ਲੱਗ ਕੇ ਚੀਤੇ ਦਾ ਪਿਸ਼ਾਬ ਖਰੀਦਿਆ ਜਾ ਰਿਹਾ ਭਾਈ, ਸ਼ੀਸ਼ੀਆਂ 'ਚ ਪਾ ਪਾ ਕੇ ਵੇਚਦੇ ਨੇ ਉਹ। ਉਹ ਕਹਿੰਦੇ ਜੀ 50 ਯੂਨਾਨ ਦੇ ਵਿੱਚ 250 ਗ੍ਰਾਮ ਦੀ ਸ਼ੀਸ਼ੀ ਆ ਉਹ, ਜਿਹੜੀ ਚਿੱਟੇ ਦਾ ਪਿਸ਼ਾਬ ਕਰਕੇ ਵੇਚਿਆ ਜਾ ਰਿਹਾ, ਉਹ 50 ਯੂਨਾਨ ਹੈ, ਮਤਲਬ $7 ਬਣਦੇ ਆ, ਤੇ $7 ਦੇ ਆਪਣੇ 600 ਰੁਪਈਏ ਹੀ ਬਣਦੇ ਆ ਕਹਿੰਦੇ। ਸੋ ਇਹ ਇਸ ਲਈ ਕਹਿੰਦੇ ਕਿ ਐਵਰੇਜ ਭਾਰਤੀ ਕਰੰਸੀ ਹਿਸਾਬ ਨਾਲ ਜੇ ਹਿਸਾਬ ਲਈ 600 ਰੁਪਏ 'ਚ ਵਿਕਦਾ, ਤੇ ਉਹਦੇ ਲੈਵਲ ਦੇ ਹਿਸਾਬ ਨਾਲ ਜਿਹੜਾ ਉਹ ਲਾ ਕੇ ਵੇਚਦੇ ਆ, ਉਹਦੇ ਹਿਸਾਬ ਨਾਲ ਕਿਹਾ ਜਾਂਦਾ ਕਿ ਜੀ ਕਿ ਇਹ ਗਠੀਏ ਦਾ ਰੋਗ, ਮੋਚ ਹੈ ਨਾ, ਕੋਈ ਅਜਿਹੇ ਰੋਗ ਹੋਣ ਮਤਲਬ ਕਿ ਹੈ ਨਾ, ਉਹ ਸਾਰਿਆਂ ਨੂੰ ਦੂਰ ਕਰਦਾ। ਤੇ ਕਹਿੰਦੇ ਕਿ ਜੇ ਤੁਹਾਨੂੰ ਕੋਈ ਐਲਰਜੀ ਨਹੀਂ ਹੈ ਤਾਂ ਇਹ ਪੀਣ ਲਈ ਵੀ ਵਰਤਿਆ ਜਾ ਸਕਦਾ। ਔਰ ਇਹਦਾ ਫਾਰਮੂਲਾ ਕੀ ਦੱਸਿਆ ਕਿ ਵਾਈਟ ਬਾਈਨ ਮਿਲਾਉਣੀ ਹੈ ਇਹਦੇ ਵਿੱਚ, ਚੀਤੇ ਦਾ ਪਿਸ਼ਾਬ ਤੇ ਵਾਈਟ ਬਾਈਨ ਮਿਲਾ ਕੇ ਫਿਰ ਇਹਦੀ ਵਰਤੋਂ ਕਰਨੀ ਹੈ। ਸੋ ਇਸ ਨੂੰ ਲੈ ਕੇ ਉੱਥੇ ਸਵਾਲ ਖੜੇ ਹੋ ਗਏ, ਮੈਡੀਕਲ ਖੇਤਰ ਨੇ ਕੁਝ ਤਰ੍ਹਾਂ ਨੇ ਸਵਾਲ ਖੜੇ ਕੀਤੇ, ਤੇ ਉੱਧਰ ਚਿੜੀਆ ਘਰ ਵਾਲੇ ਕਹੀ ਜਾਂਦੇ ਜੀ ਸਾਡੇ ਕੋਲ ਬਿਜ਼ਨਸ ਲਾਇਸੈਂਸ ਹੈਗਾ। ਉਹ ਕਿ ਭਰਾਵਾ ਬਿਜ਼ਨਸ ਲਾਇਸੈਂਸ ਹੈਗਾ ਇਹਦਾ ਮਤਲਬ ਥੋੜਾ ਕਿ ਲੋਕਾਂ ਨੂੰ ਚੀਤੇ ਦਾ ਪਿਸ਼ਾਬ ਵੇਚ ਜਾਓਗੇ, ਪਰ ਮਤਲਬ ਕਿ ਇੱਥੇ ਕਿਸਾਨਾਂ ਦੀ ਫਸਲ ਵਿਕੇ ਨਾ ਵਿਕੇ, ਉਹਦਾ ਮੁੱਲ ਪੂਰਾ ਮਿਲੇ ਨਾ ਮਿਲੇ, ਹੈ ਨਾ, ਤੇ ਪਰ ਅਗਲਿਆਂ ਦਾ ਜਦੋਂ ਇਹ ਮਾਲ ਵਿਕਦਾ ਤਾਂ ਅਗਲੇ ਦਾ ਵੇਚਣਗੇ ਭਾਈ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਅਗਲੇ ਹਫ਼ਤੇ ਫੇਰ ਗੱਲ ਕਰਦੇ ਹਾਂ।
ਬਹੁਤ ਸ਼ੁਕਰੀਆ।